ਮਾਘ ਦੇ ਮਹੀਨੇ ਵਿੱਚ ਲੋਕ ਤੀਰਥਾਂ 'ਤੇ ਨਹਾਉਣਾ ਬਹੁਤਾ ਪੁੰਨ ਸਮਝਦੇ ਨੇ, ਪਰ ਹਜ਼ੂਰ ਕਹਿੰਦੇ ਨੇ ਵੀ ਇਸ ਮਾਘ ਦੇ ਮਹੀਨੇ ਮਹਾਂਪੁਰਸ਼ਾਂ ਦੀ ਸੰਗਤ ਵਿੱਚ ਜਾ ਕੇ ਇਸ਼ਨਾਨ ਕਰੋ। ਮਹਾਰਾਜ, ਉੱਥੇ ਕਾਹਦੇ ਨਾਲ ਇਸ਼ਨਾਨ ਕਰੀਏ? ਹਜ਼ੂਰ ਕਹਿੰਦੇ ਧੂੜੀ ਕਰ ਇਸ਼ਨਾਨ, ਬਈ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਵੀ ਇੱਕ ਪਵਿੱਤਰ ਤੀਰਥ ਹੈ, ਤੁਸੀਂ ਉਹਨਾਂ ਦੀ ਚਰਨ ਧੂੜੀ ਵਿੱਚ ਜਾ ਕੇ ਇਸ਼ਨਾਨ ਕਰੋ। ਤੁਸੀਂ ਹੈਰਾਨ ਹੋਵੋਗੇ, ਪਾਣੀ ਨਾਲ ਤਾਂ ਮੈਲ ਦੂਰ ਹੁੰਦੀ ਹੈ, ਪਰ ਸਤਿਗੁਰੂ ਨੇ ਸਾਨੂੰ ਇਦੋਂ ਵੀ ਅਗਾਂਹ ਇਹ ਸਿੱਖਿਆ ਬਖਸ਼ੀ ਹੈ ਬਈ ਧੂੜੀ ਕਰ ਇਸ਼ਨਾਨ, ਬਈ ਤੁਸੀਂ ਧੂੜ ਵਿੱਚ ਇਸ਼ਨਾਨ ਕਰਨਾ ਹੈ। ਹੁਣ ਸਾਡੇ ਮਨ ਦੇ ਵਿੱਚ ਇਹ ਇੱਕ ਸਵਾਲ ਪੈਦਾ ਹੁੰਦਾ ਹੈ ਵੀ ਪਾਣੀ ਦਾ ਇਸ਼ਨਾਨ ਤਾਂ ਅਸੀਂ ਕਰਦੇ ਹਾਂ, ਤੀਰਥਾਂ 'ਤੇ ਨਹਾਉਣ ਦਾ ਵੀ ਮਤਲਬ ਅਸੀਂ ਸਮਝਦੇ ਹਾਂ, ਪਰ ਧੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ ਹੈ? ਧੂੜੀ ਕਿਵੇਂ ਸਾਡੀ ਮੈਲ ਨੂੰ ਦੂਰ ਕਰ ਸਕਦੀ ਹੈ? ਇਹਦੇ ਬਾਰੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਲਿਖਿਆ ਹੈ, ਧੂੜੀ ਕਰ ਇਸ਼ਨਾਨ, ਵੀ ਧੂੜੀ ਵਿੱਚ ਇਸ਼ਨਾਨ ਕਿਵੇਂ ਹੁੰਦਾ ਹੈ? ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਜਦੋਂ ਭਾਈ ਸੰਗਤ ਵਿੱਚ ਆਉਣਾ, ਗੁਰਦੁਆਰੇ ਆਉਣਾ ਹੈ, ਔਰ ਇੱਥੇ ਆ ਕੇ ਝਾੜੂ ਦੀ ਸੇਵਾ ਕਰਨੀ ਅਤੇ ਦਰੀਆਂ ਚਾਦਰਾਂ ਦੀ ਸਫਾਈ ਕਰਨੀ, ਇਹ ਧੂੜੀ ਦਾ ਇਸ਼ਨਾਨ ਹੈ। ਜਲ ਦੇ ਇਸ਼ਨਾਨ ਨਾਲੋਂ ਜਿਹੜੀ ਸਾਧ ਸੰਗਤ ਦੇ ਚਰਨਾਂ ਦੀ ਧੂੜ ਹੈ ਉਹ ਵਧੇਰੇ ਪਵਿੱਤਰ ਹੈ। ਕਿਉਂ? ਧੰਨ ਗੁਰੂ ਰਾਮਦਾਸ ਮਹਾਰਾਜ ਨੇ ਇਹ ਪਹਿਲਾਂ ਹੀ ਫੈਸਲਾ ਕਰ ਦਿੱਤਾ, ਗੰਗਾ ਜਮਨਾ ਗੋਦਾਵਰੀ ਸੁਰਸਤੀ ਅਤੇ ਕਰਹ ਉਦਮ ਤੂਰ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੂਰ ਗੁਆਈ। ਮਹਾਂਪੁਰਖਾਂ ਦੇ ਚਰਨਾਂ ਦੀ ਧੂੜ ਤੀਰਥਾਂ ਨੂੰ ਵੀ ਪਵਿੱਤਰ ਕਰਦੀ ਹੈ। ਜੇ ਤੀਰਥ ਵੀ ਮਹਾਂਪੁਰਖਾਂ ਦੇ ਚਰਨਾਂ ਦੀ ਧੂੜੀ ਨੂੰ ਲੋਚਦੇ ਨੇ, ਤਾਂ ਫਿਰ ਕਿਉਂ ਨਾ ਸਿੱਧੀ ਹੀ ਉਸ ਚਰਨਾਂ ਦੀ ਧੂੜੀ ਨੂੰ ਪਰਸ ਲਿਆ ਜਾਵੇ, ਅਤੇ ਫਿਰ ਸਾਡੇ ਸਾਰੇ ਪਾਪ ਲੈ ਸਕਦੇ ਨੇ। ਉਦਾਹਰਣ ਦੇ ਤੌਰ 'ਤੇ ਮਹਾਂਪੁਰਖ ਇੱਕ ਬੜੀ ਸੁੰਦਰ ਸਾਖੀ ਸੁਣਾਉਂਦੇ ਸਨ, ਕੋਈ ਪਾਪੀ ਮਨੁੱਖ ਜਿਸਨੇ ਆਪਣੀ ਜ਼ਿੰਦਗੀ ਵਿੱਚ ਕੋਈ ਨੇਕ ਕੰਮ ਤਾਂ ਨਹੀਂ ਸੀ ਕੀਤਾ, ਪਰ ਜਦੋਂ ਅੰਨ ਦਾ ਸਮਾਂ ਆਇਆ, ਕੋਈ ਮਹਾਂਪੁਰਖ ਵਾਹਿਗੁਰੂ ਦੇ ਨਾਮ ਦੇ ਰੰਗ ਵਿੱਚ ਰੰਗਿਆ ਹੋਇਆ ਉਹਦੇ ਕੋਲ ਦੀ ਗੁਜ਼ਰ ਗਿਆ, ਨਾ ਤਾਂ ਉਸਨੂੰ ਕੁਛ ਪਤਾ ਹੈ ਕੌਣ ਜਾ ਰਿਹਾ ਹੈ, ਅਤੇ ਨਾ ਹੀ ਉਸ ਮਹਾਂਪੁਰਖ ਨੂੰ ਪਤਾ ਵੀ ਇਹ ਕੌਣ ਪਿਆ ਹੈ। ਬਸ ਉਸ ਮਹਾਂਪੁਰਖ ਦੇ ਚਰਨਾਂ ਦੀ ਧੂੜ ਉੱਡ ਕੇ ਉਹਦੇ ਮੱਥੇ 'ਤੇ ਜਾ ਪਈ, ਬਸ ਇੰਨਾ ਹੋਣ ਦੇ ਨਾਲ ਹੀ ਉਹ ਉੱਥੇ ਚੜ੍ਹਾਈ ਕਰ ਗਿਆ, ਉਹਦੇ ਸਵਾਸ ਪੂਰੇ ਹੋ ਗਏ। ਜਮਦੂਤ ਉਸਨੂੰ ਲੈਣ ਵਾਸਤੇ ਆਏ, ਕਿਉਂਕਿ ਜਿਹੜੇ ਪਾਪੀ ਬੰਦੇ ਨੇ ਉਹਨਾਂ ਨੂੰ ਜਮਦੂਤ ਹੀ ਲੈਣ ਵਾਸਤੇ ਆਉਂਦੇ ਨੇ। ਬਹੁਤੇ ਲੋਕ ਕਹਿੰਦੇ ਨੇ ਜੀ ਇਹ ਗੱਲਾਂ ਐਵੇਂ ਹੀ ਡਰਾਉਣ ਵਾਸਤੇ ਆਖੀਆਂ ਜਾਂਦੀਆਂ ਨੇ, ਪਰ ਜਦੋਂ ਸਤਿਗੁਰੂ ਮਹਾਰਾਜ ਨੇ ਬਾਣੀ ਵਿੱਚ ਇਹ ਗੱਲ ਕਹਿ ਦਿੱਤੀ ਹੈ, ਨਾਮ ਦੀ ਮਹਿਮਾ ਦੇ ਪ੍ਰਸੰਗ ਵਿੱਚ, ਸੁਣ ਕੇ ਜੰਮ ਕੇ ਦੂਤ ਨਾ ਹੀ ਤੇਰਾ ਛੱਡ ਜਾਏ, ਵੀ ਜਦੋਂ ਨਾਮ ਦੀ ਆਵਾਜ਼ ਨਾਮ ਦੀ ਸਰੋਤ ਨੂੰ ਸੁਣਦੇ ਨੇ ਜੰਮ ਦੂਤ ਵੀ ਛੱਡ ਜਾਂਦੇ ਨੇ। ਪਰ ਹੁਣ ਪਾਪੀ ਬੰਦੇ ਕੋਲ ਨਾਮ ਹੁੰਦਾ ਹੀ ਨਹੀਂ, ਇਸ ਲਈ ਜਮਦੂਤ ਉਸਨੂੰ ਨਹੀਂ ਛੱਡਦੇ। ਹੁਣ ਜਮਦੂਤ ਇਸ ਨੂੰ ਲੈਣ ਵਾਸਤੇ ਆਏ, ਉਹਨਾਂ ਨੇ ਇਸ ਨੂੰ ਪਾਪੀ ਜਾਣ ਕੇ ਬਹੁਤ ਬੁਰੀ ਤਰ੍ਹਾਂ ਸਲੂਕ ਕੀਤਾ, ਇਸ ਨੂੰ ਕੁੱਟਦੇ ਮਾਰਦੇ ਹੋਏ ਧਰਮਰਾਜ ਦੇ ਪਾਸ ਲੈ ਗਏ, ਅਤੇ ਧਰਮਰਾਜ ਨੇ ਆਖਿਆ ਇਸ ਕੰਮ ਵਕਤ ਨੂੰ ਮੇਰੇ ਪਾਸ ਕਿਉਂ ਲਿਆਉਂਦੇ ਹੋ, ਇਸ ਨੂੰ ਲਿਜਾ ਕੇ ਨਰਕਾਂ ਦੇ ਵਿੱਚ ਸੁੱਟ ਦਿਓ। ਕਹਿੰਦੇ ਨੇ ਉਸ ਪਾਪੀ ਮਨੁੱਖ ਨੂੰ ਜਦੋਂ ਤੇਲ ਦੇ ਉਬਲਦੇ ਕੜਾਹਿਆਂ ਵਿੱਚ ਲਿਜਾ ਕੇ ਸੁੱਟਿਆ, ਅਤੇ ਉਸ ਵੇਲੇ ਉਹ ਤੇਲ ਦੇ ਤਪਦੇ ਕੜਾਹੇ ਵੀ ਐਂ ਠੰਡੇ ਠਾਰ ਹੋ ਗਏ। ਗੁਰਬਾਣੀ ਵਿੱਚ ਇੱਕ ਪੰਕਤੀ ਆਈ ਹੈ, ਤਪਤ ਕੜਾਹਾ ਬੁੱਝ ਗਿਆ ਗੁਰਸੀਤਲ ਨਾਮ ਦਿਓ। ਹੁਣ ਜਦੋਂ ਤੱਤਾ ਕੜਾਹਾ ਵੀ ਸ਼ਾਂਤ ਹੋ ਗਿਆ, ਜਮਦੂਤ ਹੈਰਾਨ ਹੋ ਗਏ, ਧਰਮਰਾਜ ਵੀ ਇਸ ਗੱਲ 'ਤੇ ਪਰੇਸ਼ਾਨ ਹੋਇਆ, ਬਈ ਸਾਥੋਂ ਕੋਈ ਪੁੱਲ ਹੋ ਗਈ ਹੈ, ਕੋਈ ਬੇਇਨਸਾਫੀ ਹੋਈ ਹੈ, ਕੋਈ ਸਾਡੇ ਪਾਸੋਂ ਅਨਿਆਂ ਹੋਇਆ, ਉਸ ਪਾਪੀ ਬੰਦੇ ਨੂੰ ਫਿਰ ਉੱਥੋਂ ਬਾਹਰ ਕੱਢਿਆ ਗਿਆ। ਉਸ ਨੂੰ ਬਾਇੱਜ਼ਤ ਜਮਦੂਤਾਂ ਨੇ ਬੜੇ ਸਤਿਕਾਰ ਦੇ ਨਾਲ ਉਸ ਨੂੰ ਕਿਸੇ ਅੱਛੇ ਥਾਂ 'ਤੇ ਲਿਜਾ ਕੇ ਬੈਠਾਇਆ। ਉਸ ਤੋਂ ਬਾਅਦ ਧਰਮਰਾਜ ਨੇ ਉਸ ਦੇ ਕਰਮਾਂ ਦਾ ਲੇਖਾ ਜੋਖਾ ਕੀਤਾ, ਕਿਉਂਕਿ ਹਜ਼ੂਰ ਨੇ ਬਾਣੀ ਵਿੱਚ ਲਿਖਿਆ, ਚੰਗਿਆਈਆਂ ਬੁਰਿਆਈਆਂ ਵਾਚਾ ਧਰਮ ਹਜ਼ੂਰ। ਧਰਮਰਾਜ ਦੀ ਕਚਹਿਰੀ ਵਿੱਚ ਉਸ ਦੇ ਅੱਖਾਂ ਦੇ ਸਾਹਮਣੇ ਮਨੁੱਖ ਦੀਆਂ ਚੰਗਿਆਈਆਂ ਅਤੇ ਬੁਰਿਆਈਆਂ ਨੂੰ, ਨੇਕੀਆਂ ਅਤੇ ਬਦੀਆਂ ਨੂੰ ਵਾਚਿਆ ਜਾਂਦਾ, ਕੋਖਿਆ ਜਾਂਦਾ, ਪੜਤਾਲਿਆ ਜਾਂਦਾ। ਹੁਣ ਜਦੋਂ ਧਰਮਰਾਜ ਨੇ ਦੁਬਾਰਾ ਇਸ ਦੇ ਕਰਮਾਂ ਦਾ ਲੇਖਾ ਜੋਖਾ ਕੀਤਾ, ਤਾਂ ਉਹ ਇਹ ਗੱਲ ਪਹਿਲਾਂ ਭੁੱਲ ਹੀ ਗਿਆ ਸੀ ਵੀ ਇਸ ਪਾਪੀ ਮਨੁੱਖ ਨੇ ਭਾਵੇਂ ਕੋਈ ਭਲਾ ਕੰਮ ਨਹੀਂ ਸੀ ਕੀਤਾ, ਨਰਕਾਂ ਦਾ ਹੀ ਅਧਿਕਾਰੀ ਸੀ, ਪਰ ਆਉਂਦੇ ਸਮੇਂ ਕਿਸੇ ਮਹਾਂਪੁਰਖ ਦੇ ਚਰਨਾਂ ਦੀ ਧੂੜੀ ਇਸ ਦੇ ਮਸਤਕ ਨੂੰ ਛੋਹ ਗਈ, ਇਸ ਲਈ ਹੁਣ ਨਰਕਾਂ ਦਾ ਅਧਿਕਾਰੀ ਨਹੀਂ ਰਿਹਾ। ਹੁਣ ਤੁਸੀਂ ਦੇਖ ਲਓ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਐਵੇਂ ਤਾਂ ਨਹੀਂ ਆਖਿਆ, ਮਾਘ ਮੱਜਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ। ਬਈ ਮਹਾਂਪੁਰਖਾਂ ਦੀ ਚਰਨ ਧੂੜੀ ਵਿੱਚ ਵੀ ਇਸ਼ਨਾਨ ਕੀਤਿਆਂ ਸਾਡੇ ਸਾਰੇ ਪਾਪ ਲੈ ਜਾਂਦੇ ਨੇ। ਅਸੀਂ ਤਾਂ ਕਈ ਵਾਰੀ ਡਰਦੇ ਹਾਂ ਵੀ ਜੇ ਅਸੀਂ ਝਾੜੂ ਫੇਰਿਆ ਜਾਂ ਸਫਾਈ ਕੀਤੀ, ਕਿਧਰੇ ਸਾਡੇ ਕੱਪੜੇ ਨਾ ਮੈਲੇ ਹੋ ਜਾਣ। ਪਰ ਇਸ ਬਾਰੇ ਵੀ ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਸਾਨੂੰ ਬੜੀ ਉੱਤਮ ਸਿੱਖਿਆ ਦਿੱਤੀ ਹੈ। ਕੋਈ ਨੌਜਵਾਨ ਉਹਨਾਂ ਦੇ ਪਾਸ ਆਇਆ, ਉਸਨੇ ਨਵੀਂ ਪੱਗ ਤੁਰਲੇਦਾਰ ਬੰਨ੍ਹੀ ਹੋਈ ਸੀ, ਅਤੇ ਜਦੋਂ ਬਾਬਾ ਫਰੀਦ ਜੀ ਕੋਲ ਆਇਆ, ਉਸਨੇ ਮੱਥਾ ਟੇਕਣ ਦੀ ਥਾਂ ਸਗਾਂ ਹੰਕਾਰ ਦੇ ਵਿੱਚ ਹੀ ਉਹ ਉਸੇ ਤਰ੍ਹਾਂ ਹੀ ਖੜ੍ਹਾ ਰਿਹਾ। ਤਾਂ ਉਸ ਵੇਲੇ ਬਾਬਾ ਫਰੀਦ ਜੀ ਨੇ ਆਖਿਆ, ਫਰੀਦਾ ਮੈਂ ਭੁਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗਹਿਲਾ ਰੂਹ ਨਾ ਜਾਣੀ, ਸਿਰ ਪੀ ਮਿੱਟੀ ਖਾਏ। ਅਸੀਂ ਤਾਂ ਸੇਵਾ ਲਈ ਕਈ ਵਾਰੀ ਇਸ ਲਈ ਕਤਰਾਉਂਦੇ ਹਾਂ ਵੀ ਸਾਡੇ ਬਸਤਰ ਨਾ ਗੰਦੇ ਹੋ ਜਾਣ, ਭਾਂਡੇ ਮਾਂਜਦਿਆਂ, ਭਾਂਡੇ ਸਾਫ਼ ਕਰਦਿਆਂ, ਕੋਈ ਦਾਲ ਸਬਜ਼ੀ ਬਣਾਉਂਦੇ ਹਾਂ ਵੀ ਕਿਧਰੇ ਸਾਡੇ ਕੱਪੜੇ ਨਾ ਖਰਾਬ ਹੋ ਜਾਣ। ਪਰ ਇਹਦੇ ਨਾਲ ਤਾਂ ਸਗਾਂ ਪਾਪਾਂ ਦੀ ਮੈਲ ਉਤਰਦੀ ਹੈ। ਇਸੇ ਲਈ ਬਾਬਾ ਫਰੀਦ ਜੀ ਨੇ ਇਹ ਗੱਲ ਆਖੀ ਹੈ ਵੀ ਹੁਣ ਬੰਦੇ ਦੇ ਮਨ ਵਿੱਚ ਤਾਂ ਇਹ ਖਿਆਲ ਹੁੰਦਾ ਹੈ ਕਿ ਜੇ ਮੈਂ ਹੇਠਾਂ ਸਿਰ ਲਾ ਦਿੱਤਾ ਜ਼ਮੀਨ 'ਤੇ, ਕਿਧਰੇ ਮਿੱਟੀ ਨਾ ਲੱਗ ਜਾਵੇ। ਹੁਣ ਤਾਂ ਇੱਥੇ ਗੁਰੂ ਘਰ ਦੇ ਵਿੱਚ ਕਾਰਪੇਟ ਵਿਛੇ ਹੁੰਦੇ ਨੇ, ਮਿੱਟੀ ਦੀ ਗੁੰਜਾਇਸ਼ ਹੀ ਨਹੀਂ। ਪਰ ਜਿੱਥੇ ਮਿੱਟੀ ਵੀ ਹੋਵੇ, ਫਰੀਦਾ ਖਾਕ ਨਾ ਨਿੰਦੀ ਹੈ, ਖਾਕੂ ਜੇੜ ਨਾ ਕੋਏ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਸਾਨੂੰ ਮਿੱਟੀ ਤੋਂ ਨਫ਼ਰਤ ਨਹੀਂ ਕਰਨੀ ਚਾਹੀਦੀ, ਮਿੱਟੀ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ, ਕਿਉਂਕਿ ਮਾਤਾ ਧਰਤ ਮਹਤ, ਇਹ ਧਰਤੀ ਸਭ ਤੋਂ ਵੱਡੀ ਮਾਂ ਹੈ। ਅਖੀਰ ਇਹਦੀ ਕੁੱਖ ਦੇ ਵਿੱਚ ਹੀ ਸਾਨੂੰ ਜਾ ਕੇ ਥਾਂ ਮਿਲਣੀ ਹੈ। ਇਸੇ ਲਈ ਸੇਵਾ ਤੋਂ ਵੀ ਸਾਨੂੰ ਕਦੇ ਕਤਰਾਉਣਾ ਨਹੀਂ ਚਾਹੀਦਾ। ਜਿਹੜੇ ਸੇਵਾ ਕਰਦੇ ਨੇ ਅਤੇ ਫਿਰ ਉਹਨਾਂ ਦੇ ਸਾਰੇ ਪਾਪ ਉਤਰ ਜਾਂਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਧੂੜੀ ਇਸ਼ਨਾਨ ਦੀ ਵਿਆਖਿਆ ਇਹਨਾਂ ਸ਼ਬਦਾਂ ਦੇ ਵਿੱਚ ਕੀਤੀ ਹੈ, ਤੱਪੜ ਝਾੜ ਵਿਛਾਏ ਧੂੜੀ ਨਾ ਆ। ਧੂੜੀ ਵਿੱਚ ਇਸ਼ਨਾਨ ਇਹੀ ਕਰਨਾ ਹੈ ਵੀ ਸੰਗਤ ਦੇ ਤੱਪੜ ਝਾੜ ਕੇ ਵਿਛਾਉਣੇ, ਦਰੀਆਂ ਚਾਦਰਾਂ ਸਾਫ਼ ਕਰਨੀਆਂ, ਝਾੜੂ ਫੇਰਨਾ, ਔਰ ਹਰ ਢੰਗ ਦੇ ਨਾਲ ਸਫਾਈ ਕਰਨੀ, ਔਰ ਇਹਦੇ ਨਾਲ ਸਾਡੇ ਪਾਪਾਂ ਦੀ ਮੈਲ ਵੀ ਉਤਰ ਜਾਂਦੀ ਹੈ। ਉਹ ਵੇਖ ਲਓ, ਪਾਪੀ ਮਨੁੱਖ ਦੇ ਮੱਥੇ 'ਤੇ ਚਰਨਾਂ ਦੀ ਧੂੜ ਹੀ ਤਾਂ ਪਈ ਸੀ, ਅਤੇ ਵੇਖ ਲਓ ਨਰਕ ਵੀ ਠੰਡੇ ਕਰ ਦਿੱਤੇ, ਉਬਲਦੇ ਕੜਾਹੇ ਵੀ ਸ਼ਾਂਤ ਕਰ ਦਿੱਤੇ, ਆਖਿਰ ਉਹਨੂੰ ਵੀ ਬੈਕੁੰਠ ਦੀ ਪ੍ਰਾਪਤੀ ਹੋਈ, ਉਹਨੂੰ ਵੀ ਬਿਸ਼ਤਾਂ ਵਿੱਚ ਜਗ੍ਹਾ ਮਿਲ ਗਈ। ਇਸ ਲਈ ਸਾਨੂੰ ਚੰਗੇ ਮਹਾਂਪੁਰਸ਼ਾਂ ਦੀ ਸੰਗਤ ਅਤੇ ਸੇਵਾ ਤੋਂ ਕਦੇ ਵੀ ਪਿੱਛੇ ਨਹੀਂ ਕਤਰਾਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਾਹਰ ਪੀਰ ਜਗਤ ਗੁਰ ਬਾਬਾ ਸਤਿਗੁਰੂ ਦੇ ਚਰਨਾਂ ਦੇ ਵਿੱਚ ਵੀ ਗੁਰਸਿੱਖਾਂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਲੋਕ ਤੀਰਥਾਂ 'ਤੇ ਨਹਾਉਣ ਦਾ ਬੜਾ ਪੁੰਨ ਸਮਝਦੇ ਨੇ। ਗੱਲ ਤੀਰਥਾਂ ਦੀ ਚੱਲ ਰਹੀ ਸੀ ਨਾ, ਅਤੇ ਤੀਰਥਾਂ ਦਾ ਹੀ ਪ੍ਰਕਰਣ ਅੱਗੇ ਛੇਵੀਂ ਪੌੜੀ ਵਿੱਚ ਸ਼ੁਰੂ ਹੋ ਰਿਹਾ ਹੈ। ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਲੋਕ ਤੀਰਥਾਂ 'ਤੇ ਜਾ ਕੇ ਨਹਾਉਂਦੇ ਨੇ ਔਰ ਕਹਿੰਦੇ ਨੇ ਤੀਰਥਾਂ 'ਤੇ ਨਹਾ ਕੇ ਪਰਮੇਸ਼ੁਰ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਜਾਂਦਾ ਹੈ, ਮੁਕਤੀ ਪ੍ਰਾਪਤ ਹੋ ਜਾਂਦੀ ਹੈ। ਇਹਦੇ ਬਾਰੇ ਗੁਰਮਤ ਦਾ ਦ੍ਰਿਸ਼ਟੀਕੋਣ ਕੀ ਹੈ? ਧੰਨ ਗੁਰੂ ਨਾਨਕ ਤੇ ਮਹਾਰਾਜ ਸੱਚੇ ਪਾਤਸ਼ਾਹ। ਇਹਦੇ ਲਈ ਜੋ ਵੀ ਵਿਚਾਰ ਅੱਗੇ ਜਪਜੀ ਸਾਹਿਬ ਜੀ ਦੀ 6ਵੀਂ ਪੌੜੀ ਵਿੱਚ ਬਿਆਨ ਕਰਦੇ ਨੇ, ਸਭ ਸੰਗਤਾਂ ਪ੍ਰੇਮ ਦੇ ਨਾਲ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਸਤਨਾਮ ਸ੍ਰੀ ਵਾਹਿਗੁਰੂ ਜੀ। ਤੀਰਥ ਨਾਵਾ ਜੇ ਤਿਸ ਭਾਵਾ, ਬਿਣ ਭਾਣੇ ਕੇ ਨਾਏ ਕਰੀ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਸਾਰੇ ਭੁਲੇਖੇ ਗੁਰਬਾਣੀ ਦੁਆਰਾ ਦੂਰ ਕਰਦੇ ਹਨ। ਗੁਰਮੁਖੋ ਤੀਰਥ ਨਾਵਾ, ਤੀਰਥਾਂ 'ਤੇ ਨਹਾਉਣਾ ਚੰਗੀ ਗੱਲ ਹੈ, ਪਰ ਤੀਰਥਾਂ 'ਤੇ ਨਹਾਉਣ ਦਾ ਲਾਭ ਤਾਂ ਹੈ ਜੇ ਤਿਸ ਭਾਵਾ, ਵੀ ਜੇ ਅਸੀਂ ਉਸ ਵਾਹਿਗੁਰੂ ਦੇ ਮਨ ਨੂੰ ਵੀ ਭਾ ਜਾਈਏ। ਤੀਰਥਾਂ 'ਤੇ ਨਹਾਉਣ ਦਾ ਤਾਂ ਹੀ ਕੋਈ ਫਾਇਦਾ ਹੈ ਜੇ ਅਸੀਂ ਪਾਪ ਛੱਡ ਦੇਈਏ, ਕੋਈ ਮਾੜਾ ਕੰਮ ਕਰਨਾ ਛੱਡ ਦੇਈਏ। ਜੇ ਹੁਣ ਤੀਰਥਾਂ 'ਤੇ ਨਹਾ ਕੇ ਵੀ ਅਸੀਂ ਫਿਰ ਆ ਕੇ ਉਹੀ ਬੁਰੇ ਕੰਮ ਕਰਨੇ ਨੇ, ਤਾਂ ਫਿਰ ਅਸੀਂ ਕਿਵੇਂ ਵਾਹਿਗੁਰੂ ਦੇ ਦਰ ਪ੍ਰਵਾਨ ਹੋ ਸਕਦੇ ਜਾਂ ਨਹੀਂ ਹੋ ਸਕਦੇ? ਇਸੇ ਲਈ ਤਾਂ ਪਹਿਲਾਂ ਵਿਚਾਰ ਹੋ ਚੁੱਕੀ ਹੈ, ਪਾਪ ਕਰਹਿ ਪੰਚਾਂ ਕੇ ਵਾਸਰੇ, ਤੀਰਥ ਨਾਏ ਕਹੇ ਸਭ ਉਤਰੇ, ਬਹੁਰ ਕਮਾਵੇ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾ ਲੰਕ। ਪੁਰਾਣੇ ਸਮੇਂ ਦੇ ਵਿੱਚ ਜਦੋਂ ਲੋਕ ਤੀਰਥਾਂ 'ਤੇ ਨਹਾਉਣ ਵਾਸਤੇ ਜਾਂਦੇ ਸਨ, ਉਹ ਕੋਈ ਨਾ ਕੋਈ ਉੱਥੇ ਨਿਯਮ ਧਾਰਨ ਕਰਕੇ ਆਉਂਦੇ ਸਨ, ਕੋਈ ਨਾ ਕੋਈ ਪ੍ਰਤਿਗਿਆ ਕਰਕੇ ਆਉਂਦੇ ਸਨ। ਔਰ ਉਹ ਨਿਯਮ ਕਿਹੋ ਜਿਹੇ ਹੁੰਦੇ ਸਨ? ਵੀ ਅਸੀਂ ਅੱਜ ਤੋਂ ਸ਼ਰਾਬ ਨਹੀਂ ਪੀਣੀ, ਅਸੀਂ ਚੋਰੀ ਨਹੀਂ ਕਰਨੀ, ਅਸੀਂ ਕੋਈ ਪਾਪ ਨਹੀਂ ਕਰਨਾ। ਤੀਰਥਾਂ 'ਤੇ ਨਹਾ ਕੇ ਲੋਕ ਇਹੋ ਜਿਹੇ ਪ੍ਰਣ, ਇਹੋ ਜਿਹੀਆਂ ਪ੍ਰਤਿਗਿਆਵਾਂ ਕਰਕੇ ਆਉਂਦੇ ਸਨ, ਇਸ ਲਈ ਉਹਨਾਂ ਦਾ ਤਾਂ ਉੱਥੇ ਜਾਣਾ ਭਾਈ ਚੰਗੀ ਗੱਲ ਹੈ। ਪਰ ਜਿਹੜੇ ਹੁਣ ਦੇਖਾ ਦੇਖੀ ਤੀਰਥਾਂ 'ਤੇ ਨਹਾਉਣ ਚਲੇ ਜਾਂਦੇ ਨੇ ਔਰ ਉੱਥੇ ਜਾ ਕੇ ਇਸ਼ਨਾਨ ਵੀ ਕਰਦੇ ਨੇ ਅਤੇ ਨਾਲ ਨਾਲ ਹੋਰ ਪਾਪ ਵੀ ਸਹੇੜਦੇ ਨੇ, ਉਹ ਕਿਵੇਂ? ਹੁਣ ਜਦੋਂ ਅਸੀਂ ਤੀਰਥਾਂ 'ਤੇ ਜਾਂਦੇ ਹਾਂ, ਇੱਕ ਗੱਲ ਖਿਆਲ ਰੱਖੋ, ਬਈ ਉੱਥੇ ਜਾ ਕੇ ਸਾਨੂੰ ਬੜੇ ਭੈ ਅਦਬ ਸਤਿਕਾਰ ਦੇ ਨਾਲ ਉੱਥੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ। ਪਰ ਹੁਣ ਕਈ ਐਸੇ ਵੀ ਲੋਕ ਹੁੰਦੇ ਨੇ ਔਰ ਉਹਨਾਂ ਦੇ ਮਨ ਦੇ ਵਿੱਚ ਭੈ ਨਹੀਂ ਹੁੰਦਾ, ਉਹ ਤੀਰਥਾਂ 'ਤੇ ਜਾ ਕੇ ਵੀ ਉਹ ਭੈੜੇ ਕੰਮ ਕਰਨ ਤੋਂ ਬਾਜ ਨਹੀਂ ਆਉਂਦੇ। ਕਈ ਐਸੇ ਵੀ ਲੋਕ ਦੇਖਣ ਸੁਣਨ ਵਾਸਤੇ ਮਿਲੇ ਨੇ ਵੀ ਜਾਣਾ ਤਾਂ ਹਜ਼ੂਰ ਸਾਹਿਬ ਹੈ ਸੱਚਖੰਡ ਦੀ ਧਰਤੀ 'ਤੇ ਯਾਤਰਾ ਕਰਨ ਲਈ, ਉੱਥੇ ਜਾ ਕੇ ਵੀ ਸ਼ਰਾਬਾਂ ਪੀਣੀਆਂ, ਭੈੜੇ ਕੰਮ ਕਰਨੇ, ਅਤੇ ਫਿਰ ਦੱਸੋ ਵੀ ਉੱਥੇ ਤੀਰਥਾਂ 'ਤੇ ਨਹਾਉਣ ਦਾ ਲਾਭ ਕੀ ਹੋਇਆ? ਜੇ ਅਸੀਂ ਬੁਰੇ ਕੰਮ ਨਹੀਂ ਛੱਡਾਂਗੇ, ਤੀਰਥਾਂ 'ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਹਾਂ, ਉੱਥੇ ਜਾ ਕੇ ਤੁਸੀਂ ਕੋਈ ਨਾ ਕੋਈ ਪਾਪ, ਕੋਈ ਵਿਕਾਰ ਛੱਡ ਕੇ ਆਓ, ਫਿਰ ਉੱਥੇ ਜਾਣ ਦਾ ਫਾਇਦਾ। ਜੇ ਅਸੀਂ ਉਹੀ ਭੈੜੇ ਕੰਮ ਕਰੀ ਹੀ ਜਾਣੇ ਨੇ ਤਾਂ ਫਿਰ ਤੀਰਥਾਂ 'ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਡੱਡਾਂ ਥੋੜ੍ਹੀਆਂ ਤੀਰਥਾਂ ਵਿੱਚ ਨਹਾਉਂਦੀਆਂ ਨੇ, ਜਲ ਕੈ ਮੱਜਨ ਜੇਗਤ ਹੋਵੇ, ਨਿਤ ਨਿਤ ਮੇਂਢਕ ਨਹਾਵੇ ਹੈ, ਜੈਸੇ ਮੇਂਢਕ ਤੈਸੇ ਉਹਦੇ ਨਾਲ ਫਿਰ ਜੋਨੀ ਆਵੇ। ਇਸ ਲਈ ਇਕੱਲੇ ਤੀਰਥ ਨੇ ਤੁਹਾਨੂੰ ਪਵਿੱਤਰ ਨਹੀਂ ਕਰਨਾ, ਤੁਹਾਨੂੰ ਪਾਪ ਵੀ ਛੱਡਣੇ ਪੈਣਗੇ, ਵਿਕਾਰ ਵੀ ਛੱਡਣੇ ਪੈਣਗੇ, ਐਬ ਵੀ ਛੱਡਣੇ ਪੈਣਗੇ। ਇਸੇ ਲਈ ਹਜ਼ੂਰ ਕਹਿੰਦੇ ਨੇ ਇਕੱਲੇ ਤੀਰਥਾਂ 'ਤੇ ਨਹਾਉਣ ਦਾ ਕੋਈ ਫਾਇਦਾ ਨਹੀਂ। ਤੀਰਥ ਨਹਾਵਾ ਜੇ ਤਿਸ ਭਾਵਾ, ਤੀਰਥਾਂ 'ਤੇ ਬਈ ਇਸ ਲਈ ਇਸ਼ਨਾਨ ਕਰਨ ਵਾਸਤੇ ਜਾਈਏ ਵੀ ਜੇ ਉਸ ਵਾਹਿਗੁਰੂ ਦੇ ਮਨ ਨੂੰ ਭਾ ਜਾਵੀਏ। ਹੁਣ ਜੇ ਤੀਰਥਾਂ 'ਤੇ ਨਹਾ ਕੇ ਅਸੀਂ ਕੋਈ ਪਾਪ ਵਿਕਾਰ ਐਬ ਛੱਡਦੇ ਹਾਂ, ਫਿਰ ਤਾਂ ਵਾਹਿਗੁਰੂ ਦੇ ਮਨ ਨੂੰ ਵੀ ਭਾ ਸਕਦੇ ਹਾਂ, ਅਸੀਂ ਉਹਦੇ ਨੇੜੇ ਹੋ ਸਕਦੇ ਹਾਂ। ਜੇ ਅਸੀਂ ਤੀਰਥਾਂ 'ਤੇ ਜਾ ਕੇ ਵੀ ਪਾਪ ਅਤੇ ਵਿਕਾਰ ਹੀ ਕਰਨੇ ਨੇ ਤਾਂ ਭਾਈ ਫਿਰ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਇਸੇ ਲਈ ਹਜ਼ੂਰ ਕਹਿੰਦੇ ਬਈ ਤੀਰਥਾਂ 'ਤੇ ਨਹਾਉਣ ਵਾਲਿਓ, ਇਸ ਗੱਲ ਦਾ ਖਿਆਲ ਰੱਖੋ ਕਿਧਰੇ ਐਸਾ ਨਾ ਹੋਵੇ ਜਿਨ੍ਹਾਂ ਨੂੰ ਅਸੀਂ ਤੀਰਥ ਕਹਿੰਦੇ ਹਾਂ, ਵੀ ਤੁਹਾਡੇ ਭੈੜੇ ਕਾਰਨਾਮਿਆਂ ਦਾ ਸਦਕਾ ਉਹ ਤੀਰਥ ਵੀ ਅਪਵਿੱਤਰ ਹੋ ਜਾਣ, ਭ੍ਰਿਸ਼ਟ ਹੋ ਜਾਣ। ਐਸਾ ਹੋ ਹੀ ਤਾਂ ਰਿਹਾ ਹੈ। ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਐਵੇਂ ਨਹੀਂ ਇਹ ਬਚਨ ਕਹਿ ਦਿੱਤਾ, ਕਾਲ ਨਾਹੀਂ, ਯੋਗ ਨਾਹੀਂ, ਨਾ ਹੀ ਸਤ ਕਾ ਟੱਬ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਡੂਬਤਾ ਇਵ ਜਗ। ਕਿੰਨੇ ਸਤਿਗੁਰੂ ਦੇ ਢੁਕਵੇਂ ਬਚਨ ਇਸ ਕਲਯੁਗ ਦੇ ਦ੍ਰਿਸ਼ਟੀਕੋਣ ਤੋਂ। ਜਿਹੜੇ ਪਵਿੱਤਰ ਅਸਥਾਨ ਨੇ, ਥਾ ਨਸ਼ਟ ਜਗ, ਥਾ ਨਸ਼ਟ ਦਾ ਅਰਥ ਹੈ ਜਿਹੜੇ ਸਾਡੇ ਇਸ਼ਟਾਂ ਦੇ ਅਸਥਾਨ, ਗੁਰੂਆਂ ਦੇ ਅਸਥਾਨ, ਮਹਾਂਪੁਰਖਾਂ ਦੇ ਅਸਥਾਨ, ਜਿਨ੍ਹਾਂ ਨੂੰ ਅਸੀਂ ਤੀਰਥ ਮੰਨਦੇ ਹਾਂ, ਥਾ ਨਸ਼ਟ ਜਗ ਭ੍ਰਿਸ਼ਟ ਹੋਏ, ਉਹ ਭ੍ਰਿਸ਼ਟ ਹੋ ਚੁੱਕੇ ਨੇ। ਸਾਡੇ ਆਪਣੇ ਕਾਲੇ ਕਾਰਨਾਮਿਆਂ ਦਾ ਸਦਕਾ ਉਹ ਭ੍ਰਿਸ਼ਟ ਹੋ ਚੁੱਕੇ ਨੇ। ਜਿਹੜੇ ਪਾਪੀ ਅਤੇ ਵਿਕਾਰੀ, ਹੰਕਾਰੀ ਅਤੇ ਵਿਵਚਾਰੀ ਲੋਕ ਉੱਥੇ ਜਾ ਕੇ ਭੈੜੇ ਕੰਮ ਕਰਨ ਲੱਗ ਪਏ ਨੇ, ਉਹਨਾਂ ਨੇ ਉਹਨਾਂ ਤੀਰਥਾਂ ਨੂੰ ਵੀ ਅਪਵਿੱਤਰ ਕਰ ਦਿੱਤਾ, ਭ੍ਰਿਸ਼ਟ ਕਰ ਦਿੱਤਾ ਹੈ। ਡੂਬਤਾ ਇਹ ਜਗ, ਬਈ ਇਸੇ ਤਰ੍ਹਾਂ ਤਾਂ ਪਾਈਏ ਸੰਸਾਰ ਡੁੱਬ ਰਿਹਾ ਹੈ। ਹੁਣ ਤੀਰਥਾਂ 'ਤੇ ਤਾਂ ਪਾਪ ਲਾਉਣ ਵਾਸਤੇ ਜਾਈਦਾ, ਪਰ ਜੇ ਹੁਣ ਉੱਥੇ ਜਾ ਕੇ ਹੋਰ ਪਾਪ ਹੀ ਸਹੇੜਨੇ ਨੇ ਤਾਂ ਫਿਰ ਦੱਸੋ ਜਾਣ ਦਾ ਕੀ ਲਾਭ ਹੋਇਆ। ਇਸੇ ਲਈ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕਰਦੇ ਹਨ, ਤੀਰਥ ਨਾਵਾ ਜੇ ਤਿਸ ਪਾਵਾ ਬਿਨ ਪਾਣੇ ਕੇ ਨਾਏ ਕਰੀ। ਬਈ ਤੀਰਥਾਂ 'ਤੇ ਇਸ ਲਈ ਨਹਾਉਣ ਵਾਸਤੇ ਜਾਈਏ ਜੇ ਉਸ ਵਾਹਿਗੁਰੂ ਦੇ ਮਨ ਨੂੰ ਪਾ ਜਾਵੀਏ, ਅਤੇ ਜੇ ਉਸਦੇ ਮਨ ਦੇ ਵਿੱਚ ਪਾਏ ਹੀ ਨਾ, ਬਿਨ ਪਾਣੇ ਕੇ ਨਾਏ ਕਰੀ, ਜੇ ਉਸ ਵਾਹਿਗੁਰੂ ਦੇ ਮਨ ਦੇ ਵਿੱਚ ਅੱਛੇ ਹੀ ਨਾ ਲੱਗੇ, ਤਾਂ ਫਿਰ ਨਹਾ ਕੇ ਦੱਸੋ ਕੀ ਕਰਾਂਗੇ, ਨਹਾਉਣ ਦਾ ਕੋਈ ਫਾਇਦਾ ਨਹੀਂ। ਇਸੇ ਲਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਇਹ ਗੱਲ ਸਮਝਾਉਂਦੇ ਨੇ ਵੀ ਠੀਕ ਹੈ, ਤੀਰਥਾਂ 'ਤੇ ਨਹਾਉਣਾ ਕੋਈ ਮਾੜੀ ਗੱਲ ਤਾਂ ਨਹੀਂ, ਪਰ ਜੇ ਉੱਥੇ ਜਾ ਕੇ ਕੋਈ ਪਾਪ ਅਤੇ ਵਿਕਾਰ ਐਬ ਛੱਡ ਕੇ ਆਉਂ, ਨਹੀਂ ਤਾਂ ਤੁਸੀਂ ਜਿੱਥੇ ਵੀ ਨੇੜੇ ਸਾਧ ਸੰਗਤ ਹੁੰਦੀ ਹੈ, ਬਾਣੀ ਕੀਰਤਨ ਕਥਾ ਦੇ ਪ੍ਰਵਾਹ ਚੱਲਦੇ ਨੇ, ਤੁਸੀਂ ਉੱਥੇ ਜਾ ਕੇ ਬਾਣੀ ਸੁਣੋ, ਸੇਵਾ ਕਰੋ, ਇਹਦੇ ਨਾਲ ਤੁਹਾਡੇ ਪਾਪ ਛੇਤੀ ਦੂਰ ਹੋ ਸਕਦੇ ਨੇ। ਇਸੇ ਲਈ ਹਜ਼ੂਰ ਕਹਿੰਦੇ ਬਈ ਵਾਹਿਗੁਰੂ ਦੇ ਭਾਣੇ ਤੋਂ ਬਿਨਾਂ ਪਾਪ ਜੇ ਉਸਦੇ ਮਨ ਨੂੰ ਚੰਗੇ ਹੀ ਨਾ ਲੱਗੇ, ਫਿਰ ਨਹਾ ਕੇ ਕੀ ਕਰਾਂਗੇ, ਫਿਰ ਸਾਡਾ ਨਹਾਤਾ ਧੋਤਾ ਕਿਸੇ ਲੇਖੇ ਵਿੱਚ ਨਹੀਂ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿੰਨੀ ਪਵਿੱਤਰ ਸਿੱਖਿਆ ਸਾਨੂੰ ਬਖਸ਼ਿਸ਼ ਕੀਤੀ ਹੈ, ਤੀਰਥ ਵਰਤ ਯਾਰ ਦਾਨ ਕਰ, ਮਨ ਮਹਿ ਤਰੈ ਗੁਮਾਨ, ਨਾਨਕ ਨੇ ਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਫਿਰ ਹੰਕਾਰ ਹੋ ਗਿਆ, ਬਈ ਮੈਂ ਇੰਨੇ ਤੀਰਥਾਂ 'ਤੇ ਇਸ਼ਨਾਨ ਕਰਕੇ ਆਇਆ। ਮਾਰਨਾ ਤੇ ਹੰਕਾਰ ਨੂੰ ਸੀ, ਛੱਡਣਾ ਤੇ ਹੰਕਾਰ ਨੂੰ ਸੀ, ਪਰ ਉਹਨੂੰ ਨਾਲ ਹੀ ਸਹੇੜੀ ਰੱਖਿਆ, ਅਤੇ ਫਿਰ ਵਰਤ ਵੀ ਰੱਖ ਲਏ, ਪੁੰਨਦਾਨ ਵੀ ਕਰ ਲਿਆ। ਵਰਤ ਰੱਖਣੇ ਸਿਹਤ ਲਈ, ਥੋੜ੍ਹਾ ਖਾਣਾ, ਘੱਟ ਖਾਣਾ, ਨਾ ਖਾਣਾ ਅੱਛਾ ਹੋ ਸਕਦਾ, ਪਰ ਇਹਦਾ ਹੋਰ ਕੋਈ ਲਾਭ ਨਹੀਂ। ਦਾਨ ਕਰਨਾ ਇਹ ਵੀ ਭਲਾ ਕੰਮ ਹੈ, ਪਰ ਜੇ ਅਸੀਂ ਇਹਨਾਂ ਚੰਗੇ ਕੰਮਾਂ ਦਾ ਹੰਕਾਰ ਕਰ ਲੈਂਦੇ ਹਾਂ ਤਾਂ ਸਤਿਗੁਰੂ ਕਹਿੰਦੇ ਨੇ ਫਿਰ ਤੁਹਾਡਾ ਕੀਤਾ ਸਾਰਾ ਹੀ ਤਰੱਦਦ ਆਜਾਈ ਚਲਿਆ ਜਾਂਦਾ ਹੈ, ਜਿਉਂ ਕੁੰਚਰ ਇਸ਼ਨਾਨ। ਕੁੰਚਰ ਕਹਿੰਦੇ ਨੇ ਹਾਥੀ ਨੂੰ, ਜਿਵੇਂ ਹਾਥੀ ਦਾ ਕੀਤਾ ਹੋਇਆ ਇਸ਼ਨਾਨ ਨਿਸਫਲ ਚੱਲਿਆ ਜਾਂਦਾ ਹੈ, ਕਿਉਂਕਿ ਹਾਥੀ ਦਾ ਸੁਭਾਵ ਇਹ ਹੈ ਉਹ ਨਹਾ ਕੇ ਫਿਰ ਆਪਣੇ ਸਿਰ ਉੱਤੇ, ਸਰੀਰ ਉੱਤੇ ਮਿੱਟੀ ਪਾ ਲੈਂਦੇ। ਜੇ ਨਹਾ ਕੇ ਲਿਬੜਨਾ ਹੀ ਹੈ, ਜੇ ਨਹਾ ਕੇ ਚਿੱਕੜ ਦੇ ਵਿੱਚ ਹੀ, ਮਿੱਟੀ ਦੇ ਵਿੱਚ ਹੀ ਲਿਬੜਨਾ ਹੈ, ਫਿਰ ਨਹਾਉਣ ਦਾ ਕੀ ਫਾਇਦਾ ਹੋਇਆ। ਇਸੇ ਲਈ ਸਤਿਗੁਰੂ ਕਹਿੰਦੇ ਨੇ ਚੰਗੇ ਕੰਮ ਕਰੋ ਪਰ ਹੰਕਾਰ ਤੋਂ ਬਚੋ। ਜੇ ਹੰਕਾਰ ਕਰੋਗੇ ਫਿਰ ਤੁਹਾਡੇ ਤੀਰਥਾਂ 'ਤੇ ਨਹਾਉਣ ਦਾ ਵੀ ਕੋਈ ਫਾਇਦਾ ਨਹੀਂ, ਅਤੇ ਇਸ ਲਈ ਤੀਰਥਾਂ 'ਤੇ ਤਾਂ ਨਹਾਈਏ ਜੇ ਉਸ ਮਾਲਕ ਦੇ ਮਨ ਨੂੰ ਪਾ ਜਾਈਏ, ਜੇ ਉੱਥੇ ਪੈ ਅਦਬ ਦੇ ਨਾਲ ਜਾਵਾਂਗੇ, ਨਿਰਮਾਣ ਹੋ ਕੇ ਜਾਵਾਂਗੇ, ਅਤੇ ਕੋਈ ਮਾੜੇ ਕੰਮ ਛੱਡਣ ਲਈ ਤਿਆਰ ਹੋ ਕੇ ਜਾਵਾਂਗੇ, ਫਿਰ ਤਾਂ ਉੱਥੇ ਤੀਰਥਾਂ 'ਤੇ ਨਹਾਉਣ ਦਾ ਫਾਇਦਾ ਹੈ, ਅਤੇ ਬਿਨਾਂ ਵਾਹਿਗੁਰੂ ਦੇ ਪਾਏ ਤੋਂ ਨਹਾ ਕੇ ਕੀ ਕਰੋਗੇ, ਕੁਝ ਵੀ ਨਹੀਂ ਤੁਹਾਡਾ ਸਵਰ ਸਕਦਾ।
ਜੇਤੀ ਸਿਰਠ ਉਪਾਈ ਵੇਖਾ, ਬਿਨ ਕਰਮਾ ਕੇ ਮਿਲੈ ਲਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜੇਤੀ ਸਿਰਠ, ਆਮ ਗੁਰਬਾਣੀ ਵਿੱਚ ਸ੍ਰੇਸ਼ਟ ਪਦ ਆਉਂਦਾ ਹੈ, ਪਰ ਇੱਥੇ ਹਜ਼ੂਰ ਨੇ ਸਿਰਠ ਪਦ ਲਿਖੇ, ਇਹ ਸ਼ੁੱਧ ਹੈ। ਜੇਤੀ ਸਿਰਠ ਉਪਾਈ ਵੇਖਾਂ, ਜਿੰਨੀ ਸਿਰਠ ਦਾ ਅਰਥ ਹੈ ਸ੍ਰਿਸ਼ਟੀ, ਪੈਦਾ ਕੀਤੀ ਹੋਈ ਵੇਖਦੇ ਹਾਂ, ਵਿਣ ਕਰਮਾਂ ਕੇ ਮਿਲੇ ਲਈ। ਸਾਰੇ ਜੀਵਾਂ ਨੂੰ ਆਪੋ ਆਪਣੇ ਭਾਗਾਂ ਦੇ ਅਨੁਸਾਰ ਹੀ ਸਭ ਕੁਝ ਪ੍ਰਾਪਤ ਹੁੰਦਾ ਹੈ। ਵਿਣ ਕਰਮਾਂ ਕੇ ਮਿਲੇ ਲਈ, ਬਿਨਾਂ ਕਰਮਾਂ ਤੋਂ ਕਿਸੇ ਨੂੰ ਕਿਵੇਂ ਮਿਲ ਸਕਦਾ ਹੈ ਅਤੇ ਕਿਵੇਂ ਕੋਈ ਲੈ ਸਕਦਾ ਹੈ? ਜੋ ਵੀ ਕੁਛ ਮਿਲਦਾ ਹੈ ਉਹ ਭਾਗਾਂ ਦੇ ਨਾਲ ਕਰਮਾਂ ਦੇ ਨਾਲ ਹੀ ਮਿਲਦਾ। ਇਸੇ ਲਈ ਸਤਿਗੁਰੂ ਮਹਾਰਾਜ ਨੇ ਲਿਖਿਆ ਹੈ, ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ। ਇਹ ਸਰੀਰ ਬਈ ਕਰਮਾਂ ਦਾ ਖੇਤ ਹੈ, ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਫਲ ਤੁਹਾਨੂੰ ਕੱਟਣਾ ਪਵੇਗਾ, ਉਹੋ ਜਿਹਾ ਫਲ ਤੁਹਾਨੂੰ ਭੋਗਣਾ ਪਵੇਗਾ। ਪ੍ਰਕਿਰਤੀ ਦਾ ਇੱਕ ਨਿਯਮ ਹੈ, ਤੁਸੀਂ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਤੁਹਾਨੂੰ ਫਲ ਪ੍ਰਾਪਤ ਹੋਣਾ। ਇਹ ਕਦੀ ਵੀ ਨਹੀਂ ਹੋਇਆ ਅਤੇ ਨਾ ਹੀ ਕਦੀ ਹੋ ਸਕਦਾ ਹੈ ਬਈ ਅਸੀਂ ਕੋਈ ਬੀਜ ਹੋਰ ਬੀਜੀਏ, ਫਲ ਸਾਨੂੰ ਕੋਈ ਹੋਰ ਮਿਲੇ। ਇਸੇ ਲਈ ਬਾਬਾ ਫਰੀਦ ਜੀ ਵਰਗੇ ਮਹਾਂਪੁਰਖਾਂ ਨੇ ਆਖਿਆ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਵੀ ਜੇ ਹੁਣ ਕਿੱਕਰਾਂ ਦੇ ਬੀਜ ਬੀਜ ਕੇ ਕੋਈ ਆਦਮੀ ਇਹ ਆਖੇ, ਮੈਂ ਬਜੌਰ ਦੇਸ਼ ਦੀਆਂ ਦਾਖਾਂ, ਅੰਗੂਰ, ਮਿੱਠੇ ਮੇਵੇ ਪ੍ਰਾਪਤ ਕਰ ਲਵਾਂ, ਇਹ ਉਹਦੀ ਸਦਰ ਕਿਵੇਂ ਪੂਰੀ ਹੋ ਸਕਦੀ ਹੈ? ਜੇ ਮਿੱਠੇ ਮੇਵੇ ਖਾਣ ਨੂੰ ਦਿਲ ਕਰਦਾ ਹੈ ਤਾਂ ਫਿਰ ਉਹੋ ਜਿਹੇ ਬੀਜ ਬੀਜਣੇ ਚਾਹੀਦੇ ਨੇ। ਸਿਆਣੇ ਪੁਰਖਾਂ ਨੇ ਇਹ ਗੱਲ ਆਖੀ ਹੈ, ਜਿਹੜੀ ਸਾਡੀ ਨੀਅਤ ਹੈ ਨਾ ਉਹ ਧਰਤੀ ਹੈ, ਅਤੇ ਜਿਹੜਾ ਅਮਲ ਹੈ ਜਾਂ ਕਰਮ ਹੈ ਇਹ ਬੀਜ ਹੈ। ਯਾਦ ਰੱਖੋ, ਜੇ ਧਰਤੀ ਚੰਗੀ ਹੋਵੇ, ਉਹਦੇ ਵਿੱਚ ਚੰਗਾ ਬੀਜ ਬੀਜਿਆ ਜਾਵੇ, ਤਾਂ ਫਿਰ ਉਹ ਕਈ ਗੁਣਾ ਵਧੇਰੇ ਸਾਨੂੰ ਫਲੀਭੂਤ ਹੋ ਕੇ ਲਾਭ ਪਹੁੰਚਾਉਂਦਾ ਹੈ। ਜੇ ਧਰਤੀ ਚੰਗੀ ਨਹੀਂ ਅਤੇ ਬੀਜ ਚਾਹੇ ਚੰਗਾ ਵੀ ਬੀਜ ਦੇਈਏ, ਤਾਂ ਵੀ ਕੋਈ ਸਾਨੂੰ ਬਹੁਤਾ ਲਾਭ ਨਹੀਂ ਹੋ ਸਕਦਾ। ਤੁਸੀਂ ਕਲਰੀ ਧਰਤੀ ਦੇ ਵਿੱਚ ਕੋਈ ਚੰਗਾ ਬੀਜ ਬੀਜ ਕੇ ਦੇਖ ਸਕਦੇ ਹੋ, ਕਿਸੇ ਬੰਜਰ ਧਰਤੀ ਦੇ ਵਿੱਚ ਤੁਸੀਂ ਕੋਈ ਚੰਗਾ ਬੀਜ ਬੀਜ ਕੇ ਦੇਖ ਲਓ, ਸਾਨੂੰ ਉਹਦਾ ਬਹੁਤਾ ਲਾਭ ਨਹੀਂ ਹੋਣ ਵਾਲਾ। ਇਸ ਲਈ ਨੀਅਤ ਵੀ ਚੰਗੀ ਹੋਵੇ ਅਤੇ ਕਰਮ ਵੀ ਚੰਗਾ ਹੋਵੇ ਤਾਂ ਫਿਰ ਗੱਲ ਬਣਦੀ ਹੈ। ਜੇ ਹੁਣ ਧਰਤੀ ਚੰਗੀ ਹੈ, ਨੀਅਤ ਚੰਗੀ ਹੈ ਅਤੇ ਕਰਮ ਅਸੀਂ ਮਾੜਾ ਕਰੀਏ, ਫਿਰ ਵੀ ਗੱਲ ਨਹੀਂ ਬਣੇਗੀ। ਜੇ ਚੰਗੀ ਧਰਤੀ ਵਿੱਚ ਬੀਜ ਮਾੜਾ ਬੀਜ ਦਿੱਤਾ ਤਾਂ ਫਿਰ ਵੀ ਸਾਨੂੰ ਚੰਗਾ ਫਲ ਨਹੀਂ ਮਿਲੇਗਾ। ਜੇ ਧਰਤੀ ਵੀ ਮਾੜੀ ਹੈ ਅਤੇ ਬੀਜ ਵੀ ਮਾੜਾ ਹੈ, ਫਿਰ ਤਾਂ ਰੱਬ ਹੀ ਰੱਖ ਹੈ। ਸਾਡੀ ਨੀਅਤ ਵੀ ਮਾੜੀ ਹੋਵੇ ਅਤੇ ਕੰਮ ਵੀ ਮਾੜੇ ਹੋਣ, ਧਰਤੀ ਵੀ ਮਾੜੀ ਹੋਵੇ, ਬੀਜ ਵੀ ਮਾੜਾ ਹੋਵੇ, ਫਿਰ ਅਸੀਂ ਚੰਗੇ ਫਲ ਦੀ ਆਸ ਕਿੱਥੋਂ ਕਰ ਸਕਦੇ ਹਾਂ? ਚਾਹੀਦਾ ਇਹ ਹੈ, ਧਰਤੀ ਵੀ ਚੰਗੀ ਅਤੇ ਬੀਜ ਵੀ ਚੰਗਾ ਹੋਵੇ, ਨੀਅਤ ਵੀ ਸਾਫ਼ ਹੋਵੇ ਅਤੇ ਕਰੋਂ ਵੀ ਅੱਛਾ ਹੋਵੇ, ਅਤੇ ਫਿਰ ਵੇਖੋ ਸੋਨੇ ਅਤੇ ਸੁਹਾਗੇ ਵਾਲੀ ਗੱਲ ਕਿਵੇਂ ਬਣਦੀ ਹੈ। ਇਸੇ ਲਈ ਹਜ਼ੂਰ ਕਹਿੰਦੇ ਨੇ, ਭਾਈ ਜਿੰਨੀ ਵੀ ਸ੍ਰਿਸ਼ਟੀ ਅਸੀਂ ਪੈਦਾ ਕੀਤੀ ਹੋਈ ਵੇਖਦੇ ਹਾਂ, ਬਿਨ ਕਰਮਾਂ ਕੇ ਮਿਲੇ ਲਈ, ਬਿਨਾਂ ਕਰਮਾਂ ਤੋਂ ਕਿਸੇ ਨੇ ਕੋਈ ਚੀਜ਼ ਮਿਲੀ ਹੈ ਅਤੇ ਕਿਸੇ ਨੇ ਲਈ ਹੈ, ਇਹ ਕਦੀ ਨਹੀਂ ਹੋਇਆ। ਕਰਮਾਂ ਦੇ ਅਨੁਸਾਰ ਹੀ ਹਰ ਜੀਵ ਨੂੰ ਹਰ ਚੀਜ਼ ਮਿਲਦੀ ਹੈ। ਬਿਨਾਂ ਕਰਮਾਂ ਤੋਂ ਮਨੁੱਖ ਚਾਹੇ ਕਿੰਨਾ ਵੀ ਭੱਜ ਲਵੇ, ਕਿਧਰੇ ਵੀ ਚਲਿਆ ਜਾਵੇ, ਪਰ ਕਰਮ ਤਾਂ ਉਹਦੇ ਨਾਲ ਹੀ ਹੁੰਦੇ ਨੇ ਔਰ ਉਹ ਉਸਦਾ ਖਹਿੜਾ ਨਹੀਂ ਛੱਡਦੇ। ਇਸੇ ਲਈ ਸਾਨੂੰ ਚੰਗੇ ਕੰਮ ਕਰਨ ਦੀ ਪ੍ਰੇਰਣਾ ਗੁਰੂ ਮਹਾਰਾਜ ਨੇ ਗੁਰਬਾਣੀ ਵਿੱਚ ਬਖਸ਼ੀ ਹੈ, ਕੇਵਲ ਕਰਮ ਭਰਮ ਸੇ ਚੀਨੋ ਧਰਮ ਕਰਮ ਅਨਰਾਗੋ। ਵੀ ਜਿਹੜੇ ਇਕੱਲੇ ਕਰਮ ਨੇ ਉਹ ਇੱਕ ਭਰਮ ਹੀ ਪਾਲਦੇ ਹਾਂ। ਧਰਮ ਦੇ ਕੰਮ ਕਰੋ, ਭਲੇ ਦੇ ਕੰਮ ਕਰੋ, ਉਹ ਕੰਮ ਕਰੋ ਜਿਹਦੇ ਨਾਲ ਤੁਹਾਡਾ ਵੀ ਭਲਾ, ਲੋਕਾਂ ਦਾ ਵੀ ਭਲਾ ਹੋਵੇ। ਝੂਠ ਨਾ ਬੋਲੋ, ਘੱਟ ਨਾ ਤੋਲੋ, ਬੇਈਮਾਨੀ ਨਾ ਕਰੋ, ਕਿਸੇ ਦਾ ਹੱਕ ਨਾ ਖੋਹੋ, ਮਾੜੇ ਕੰਮਾਂ ਤੋਂ ਬਚੋ। ਜੇ ਮਾੜੇ ਕੰਮ ਕਰਾਂਗੇ ਤਾਂ ਫਿਰ ਉਹਦੇ ਬਾਰੇ ਵੀ ਸਤਿਗੁਰੂ ਨੇ ਸਾਨੂੰ ਖਬਰਦਾਰ ਕੀਤਾ ਹੈ। ਜਿਹੜੇ ਮਾੜੇ ਕੰਮ ਕਰਦੇ ਨੇ ਉਹਨਾਂ ਨੂੰ ਬਾਬਾ ਫਰੀਦ ਜੀ ਇਹ ਸਿੱਖਿਆ ਦਿੰਦੇ ਹਨ, ਬਈ ਫਰੀਦਾ ਜਿੰਨੀ ਕੰਮੀ ਨਾਹੇ ਗੁਣ ਅਤੇ ਕੰਬੜੇ ਵਿਸਾਰ, ਮਤ ਸ਼ਰਮਿੰਦਾ ਥੀਮ ਹੀ ਸਾਈਂ ਦਾ ਦਰਬਾਰ। ਬਈ ਕਿਧਰੇ ਐਸਾ ਨਾ ਹੋਵੇ ਅਸੀਂ ਮਾੜੇ ਕੰਮ ਕਰਦੇ ਰਹੇ ਅਤੇ ਫਿਰ ਉਹ ਸਾਈਂ ਦੇ ਦਰਬਾਰ ਰੱਬ ਦੀ ਕਚਹਿਰੀ ਵਿੱਚ ਲਿਖਾ ਤਾਂ ਹੋਣਾ ਹੀ ਹੋਣਾ ਹੈ। ਲਿਖਾ ਰੱਬ ਮਗੇਸੀਆ ਬੈਠਾ ਕੱਢ ਵਹੀ, ਫਿਰ ਉੱਥੇ ਕਿਧਰੇ ਸ਼ਰਮ ਦੇ ਨਾਲ ਸਾਨੂੰ ਸਿਰਣਾ ਨੀਵਾਂ ਕਰਨਾ ਪਵੇ। ਇਸ ਲਈ ਬੁਰੇ ਕੰਮਾਂ ਤੋਂ ਬਚੋ, ਇਹ ਸਤਿਗੁਰੂ ਦੀ ਸਿੱਖਿਆ ਹੈ। ਅਤੇ ਬਾਕੀ ਭਾਈ ਐਵੇਂ ਬਹੁਤਾ ਲਾਲਚ ਨਾ ਕਰੋ, ਕਿਉਂਕਿ ਲਾਲਚ ਦੇ ਵਸ ਆਦਮੀ ਪਾਪ ਕਰਦਾ। ਪਾਪ ਦਾ ਬਾਪ ਕੌਣ ਹੈ? ਲੋਭ। ਲੋਭ ਦੇ ਵਸ਼ ਆਦਮੀ ਸਾਰੇ ਪਾਪ ਕਰਦਾ, ਚੋਰੀ ਵੀ ਕਰਦਾ, ਡਾਕੇ ਵੀ ਮਾਰਦਾ, ਕਤਲ ਵੀ ਕਰਦਾ। ਲੋਭ ਦੇ ਵਸ਼ ਇਹ ਆਦਮੀ ਸਾਰਾ ਕੁਝ ਕਰਦਾ। ਇਸ ਲਈ ਇਸ ਤੋਂ ਬਚੋ। ਹਜ਼ੂਰ ਕਹਿੰਦੇ ਜੋ ਵਾਹਿਗੁਰੂ ਨੇ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਹੈ ਉਹ ਤਾਂ ਭਾਈ ਤੁਹਾਨੂੰ ਮਿਲਣਾ ਹੀ ਮਿਲਣਾ ਹੈ, ਉਹ ਕੋਈ ਦੂਸਰਾ ਖੋ ਨਹੀਂ ਸਕਦਾ। ਹਾਂ, ਤੁਸੀਂ ਰੱਬ 'ਤੇ ਭਰੋਸਾ ਰੱਖ ਕੇ ਮਿਹਨਤ ਕਰੋ, ਕੰਮ ਕਰੋ, ਤੇ ਵਾਹਿਗੁਰੂ ਤੁਹਾਡੀ ਮਿਹਨਤ ਦਾ ਫਲ ਜ਼ਰੂਰ ਦੇਵੇਗਾ।
ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ।
ਸਾਹਿਬ, ਸਤਿਗੁਰੂ, ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਬੜੀ ਅਮੋਲਕ ਸਿੱਖਿਆ ਸਾਨੂੰ ਬਖਸ਼ਿਸ਼ ਕਰਦੇ ਹਨ। ਜੇ ਇੱਕ ਗੁਰ ਕੀ ਸਿੱਖ ਸੁਣੀ, ਭਾਈ ਜੇ ਅਸੀਂ ਇੱਕ ਗੁਰੂ ਦੀ ਸਿੱਖਿਆ ਨੂੰ ਸੁਣ ਲਈਏ, ਜੇ ਗੁਰੂ ਦੀ ਸਿੱਖਿਆ ਇੱਕ ਸਾਡੇ ਮਨ ਦੇ ਵਿੱਚ ਵਸ ਜਾਵੇ, ਕਿਉਂਕਿ ਸਤਿਗੁਰੂ ਨੇ ਆਖਿਆ ਹੈ ਜੇ ਇੱਕ ਗੁਰ ਕੀ ਸਿੱਖ ਸੁਣੀ, ਵੀ ਜੇ ਸੁਣ ਲਈਏ, ਜੇ ਧਿਆਨ ਦੇ ਨਾਲ ਗੁਰੂ ਦੀ ਇੱਕ ਸਿੱਖਿਆ ਸੁਣ ਵੀ ਲਈਏ, ਤਾਂ ਫਿਰ ਉਹ ਸਾਡੇ ਅੰਦਰ ਘਰ ਕਰ ਜਾਂਦੀ ਹੈ। ਜੇ ਅਸੀਂ ਧਿਆਨ ਦੇ ਨਾਲ ਨਹੀਂ ਸੁਣਾਂਗੇ, ਫਿਰ ਤਾਂ ਉਹ ਗੱਲ ਹੈ ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮੈਂ ਚੂਕ, ਅੰਧੇ ਏਕ ਨਾ ਲਾਗੀ ਜੋ ਬਾਂਸ ਵਜਾਈਐ ਫੂਕ। ਜਿਵੇਂ ਬਾਂਸ ਅੰਦਰੋਂ ਪੋਲਾ ਹੁੰਦਾ, ਜੇ ਅਸੀਂ ਇੱਕ ਪਾਸੇ ਫੂਕ ਮਾਰੀਏ ਦੂਜੇ ਪਾਸੇ ਨਿਕਲ ਜਾਂਦੀ ਹੈ। ਜੇ ਸਾਡੇ ਅੰਦਰ ਵੀ ਇਹੋ ਜਿਹੀ ਭਾਵਨਾ ਹੈ, ਕੋਈ ਪਿਆਰ ਨਹੀਂ, ਕੋਈ ਸਿਦਕ ਨਹੀਂ, ਕੋਈ ਸਬਰ ਨਹੀਂ, ਕੋਈ ਭਾਵਨਾ ਨਹੀਂ, ਅਸੀਂ ਅੰਦਰੋਂ ਖਾਲੀ ਹੀ ਹਾਂ ਬਾਂਸ ਵਾਂਗੂ, ਅਤੇ ਹਜ਼ੂਰ ਕਹਿੰਦੇ ਫਿਰ ਉੱਥੇ ਸੱਚਾ ਸਤਿਗੁਰੂ ਵੀ ਕੁਝ ਨਹੀਂ ਕਰ ਸਕਦਾ। ਜੇ ਇੱਕ ਗੁਰ ਕੀ ਸਿੱਖ ਸੁਣੀ, ਮਹਾਂਪੁਰ ਕਹਿੰਦੇ ਸਨ ਜਿਹੜਾ ਛੀਣੀ ਦਾ ਦੁੱਧ ਹੈ ਉਹ ਸੋਨੇ ਦੇ ਭਾਂਡੇ ਵਿੱਚ ਹੀ ਟਿਕਦਾ, ਜੇ ਉਹਨੂੰ ਕਿਸੇ ਹੋਰ ਭਾਂਡੇ ਵਿੱਚ ਪਾ ਦਿਓ ਛੇਕ ਕਰਕੇ ਨਿਕਲ ਜਾਂਦਾ। ਇਸੇ ਲਈ ਗੁਰੂ ਦੀ ਸਿੱਖਿਆ ਵੀ ਸ਼ੁੱਧ ਹਿਰਦੇ ਵਿੱਚ ਹੀ ਟਿਕਦੀ ਹੈ। ਇਹ ਸ਼ੇਰਣੀ ਦਾ ਦੁੱਧ ਹੈ ਗੁਰੂ ਦੀ ਸਿੱਖਿਆ, ਇਹ ਕੋਈ ਐਵੇਂ ਮਾੜੀ ਮੋਟੀ ਗੱਲ ਨਹੀਂ, ਇਹਦੇ ਵਿੱਚ ਬੜੀ ਸ਼ਕਤੀ ਹੈ, ਬੜੀ ਪਾਵਰ ਹੈ। ਜੇ ਇੱਕ ਗੁਰੂ ਦੀ ਸਿੱਖਿਆ ਨੂੰ ਸੁਣ ਲਈਏ, ਇਹਦਾ ਲਾਭ ਕੀ ਹੈ? ਤੁਹਾਡੇ ਅੰਦਰ ਗਿਆਨ ਦਾ ਦੀਵਾ ਜਗ ਪਵੇਗਾ। ਜਦੋਂ ਗੁਰੂ ਦੀ ਸਿੱਖਿਆ ਦੀ ਸਲਾਈ ਤੁਹਾਡੇ ਅੰਦਰ ਪ੍ਰਵੇਸ਼ ਕਰ ਗਈ, ਉਸਨੇ ਅੰਦਰ ਗਿਆਨ ਦਾ ਦੀਵਾ ਪ੍ਰਕਾਸ਼ਮਾਨ ਕਰ ਦੇਣਾ। ਜਦੋਂ ਗੁਰ ਸਿੱਖਿਆ ਦੀ ਜੋਤੀ ਬਲ ਪਈ, ਮਤ ਵਿੱਚ ਰਤਨ ਜਵਾਹਰ ਮਾਣ, ਫਿਰ ਤੁਹਾਡੀ ਮਤ ਵਿੱਚ ਹੀ ਰਤਨ ਅਤੇ ਜਵਾਹਰ ਅਤੇ ਮਾਣਕ, ਇਹ ਜਿਹੜੇ ਸ਼ੁਭ ਗੁਣ ਨੇ, ਦੈਵੀ ਸਾਧਨ ਨੇ, ਆਪਣੇ ਆਪ ਹੀ ਪ੍ਰਗਟ ਹੋਣਗੇ। ਭਾਵ ਅਸੀਂ ਜੇ ਹੁਣ ਕਿਸੇ ਹਨੇਰੀ ਕੋਠੜੀ ਦੇ ਵਿੱਚ ਬੈਠੇ ਹੋਈਏ, ਚਾਹੇ ਉਹ 'ਤੇ ਕਿਤਨਾ ਵੀ ਕੀਮਤੀ ਖਜ਼ਾਨਾ ਕਿਉਂ ਨਾ ਪਿਆ ਹੋਵੇ, ਪਰ ਜੇ ਹਨੇਰਾ ਹੈ ਸਾਨੂੰ ਦਿਖਾਈ ਨਹੀਂ ਕੁਝ ਵੀ ਦਿੰਦਾ। ਹਾਂ, ਜਦੋਂ ਉੱਥੇ ਪ੍ਰਕਾਸ਼ ਹੋ ਜਾਵੇ ਤਾਂ ਫਿਰ ਅੰਦਰ ਹੀਰੇ ਰਤਨ ਜਵਾਹਰਾਤ ਪਏ ਸਾਰੇ ਸਾਨੂੰ ਨਜ਼ਰ ਆ ਜਾਂਦੇ ਨੇ। ਇਸੇ ਤਰ੍ਹਾਂ ਹਜ਼ੂਰ ਕਹਿੰਦੇ ਜੇ ਗੁਰ ਸਿੱਖਿਆ ਦੀ ਸਲਾਈ ਸਾਡੇ ਅੰਦਰ ਗਿਆਨ ਦਾ ਦੀਵਾ ਜਗਾ ਦੇਵੇ, ਤਾਂ ਫਿਰ ਸਾਡੀ ਬੁੱਧੀ ਵਿੱਚ ਹੀ ਰਤਨ ਦਾ ਅਰਥ ਹੈ ਵੈਰਾਗ, ਜਾਂ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿੱਤ ਜੜਾਓ, ਅਤੇ ਜਵਾਹਰ ਤੋਂ ਮੁਰਾਦ ਹੈ ਗਿਆਨ। ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਅਤੇ ਮਾਣਕ ਤੋਂ ਮੁਰਾਦ ਹੈ ਸਰਵਣ ਮੰਨਣ ਆਦਿਕ ਜਿਹੜੇ ਅੰਤਰੰਗ ਸਾਧਨ ਨੇ, ਇਹ ਸਾਡੀ ਮਤ ਵਿੱਚ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਨੇ। ਸਿਰਫ ਜੇ ਗੁਰੂ ਦੀ ਸਿੱਖਿਆ ਨੂੰ ਸੁਣ ਲਈਏ, ਤਾਂ ਫਿਰ ਸਾਡੀ ਬੁੱਧੀ ਵਿੱਚ, ਸਾਡੀ ਸ੍ਰੇਸ਼ਟ ਮਤ ਵਿੱਚ ਇਹ ਸ਼ੁਭ ਗੁਣਾਂ ਦੇ ਰਤਨ ਆਪਣੇ ਆਪ ਹੀ ਪ੍ਰਗਟ ਹੋ ਜਾਂਦੇ ਨੇ, ਦਿਖਾਈ ਦੇਣ ਲੱਗ ਜਾਂਦੇ ਹਨ।
ਗੁਰਾ ਇੱਕ ਦੇਹੇ ਬੁਝਾਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ, ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਨੂੰ ਗੁਰੂ ਸ਼ਬਦ ਦੁਆਰਾ ਸੰਬੋਧਨ ਕਰਕੇ ਬੇਨਤੀ ਕਰਦੇ ਨੇ, ਗੁਰਾ ਇੱਕ ਦੇਹ ਬੁਝਾਈ। ਹੇ ਸਤਿਗੁਰੂ, ਹੇ ਅਕਾਲ ਪੁਰਖ ਵਾਹਿਗੁਰੂ, ਆਦ ਅੰਤ ਏਕੈ ਅਵਤਾਰਾ, ਸੋਈ ਗੁਰੂ ਸਮਝ ਗਿਆ ਹਮਾਰਾ। ਪਾਤਸ਼ਾਹੀ ਦਸਵੀਂ ਚੌਪੀ ਸਾਹਿਬ ਦੇ ਵਿੱਚ ਸਤਿਗੁਰੂ ਨੇ ਅਕਾਲ ਪੁਰਖ ਨੂੰ ਉੱਥੇ ਗੁਰੂ ਆਖਿਆ, ਅਤੇ ਗੁਰੂ ਨਾਨਕ ਸਾਹਿਬ ਜੀ ਨੇ ਵੀ ਆਪਣੇ ਗੁਰੂ ਦੀ ਪਰਿਭਾਸ਼ਾ ਬਿਆਨ ਕਰਦਿਆਂ ਹੋਇਆਂ ਇਹ ਬਚਨ ਉਚਾਰਨ ਕੀਤੇ ਹਨ, ਤਤ ਨਿਰੰਜਨ ਜੋਤ ਸਬਾਈ ਸੋਹੰ ਭੇਦ ਨਾ ਕੋਈ ਜੀਉ ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਉ। ਅਕਾਲ ਪੁਰਖ ਵਾਹਿਗੁਰੂ ਹੀ ਸਾਡਾ ਗੁਰੂ ਹੈ। ਹਜ਼ੂਰ ਕਹਿੰਦੇ ਗੁਰਾ ਇੱਕ ਦੇਹ ਬੁਝਾਈ, ਹੇ ਅਕਾਲ ਪੁਰਖ ਤੂੰ ਇਹ ਇੱਕ ਸਿੱਖਿਆ ਸਾਨੂੰ ਸਮਝਾ ਦੇ। ਕਿਹੜੀ ਸਿੱਖਿਆ? ਅਗਲੀ ਪੰਕਤੀ ਵਿੱਚ ਹਜ਼ੂਰ ਫਰਮਾਉਂਦੇ ਹਨ,
ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ।
ਸਾਰਿਆਂ ਹੀ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਇਸ ਲਈ ਤਾਂ ਸਤਿਗੁਰੂ ਨੇ ਸਾਨੂੰ ਇਹ ਸਿੱਖਿਆ ਬਖਸ਼ੀ ਹੈ, ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ ਜਲਮ ਹੈ ਜੰਤੋ ਉਪਾਏ ਕਹਿ ਤਿਨਾ ਪੇ ਰੋਜੀ ਦੇ। 42 ਲੱਖ ਜੀ ਜਲਮੈ ਹੋਤੇ, 42 ਲੱਖ ਕਿਸਮ ਦੇ ਜੀਵ ਸਮੁੰਦਰ ਦੇ ਵਿੱਚ ਨੇ, ਅਤੇ ਉਹਨਾਂ ਨੂੰ ਰੋਜੀ ਕੀ ਮਨੁੱਖ ਦਿੰਦਾ? ਤੁਸੀਂ ਦਿੰਦੇ ਹੋ ਜਾਂ ਕੋਈ ਹੋਰ ਦਿੰਦਾ? ਅਕਾਲ ਪੁਰਖ ਹੀ ਦਾਤਾ ਹੈ ਕਿ ਰੋਜੀ ਦੇ ਹੰਦ ਹੈ ਕਿ ਰਾਜਕ ਰਹਿੰਦ ਹੈ। ਹਜ਼ੂਰ ਕਹਿੰਦੇ ਪਾਣੀ ਵਿੱਚ ਜਿਤਨੇ ਜੀਵ ਨੇ ਉਹਨਾਂ ਨੂੰ ਰਿਜਕ ਵਾਹਿਗੁਰੂ ਦਿੰਦਾ ਹੈ, ਅਤੇ ਇੱਕ ਐਸੇ ਵੀ ਜੀਵ ਨੇ ਇੱਕ ਮਿੱਟੀਆ ਮੈਂ ਮਿੱਟੀਆ ਖਾਏ, ਇੱਕ ਉਹ ਮਿੱਟੀ ਖਾਣ ਵਾਲੇ ਨੇ, ਅਤੇ ਉਹ ਭਾਈ ਉਹਨਾਂ ਨੂੰ ਵੀ ਰੋਜੀ ਵਾਹਿਗੁਰੂ ਪਰਮੇਸ਼ਰ ਦਿੰਦਾ। ਕੁਝ ਐਸੇ ਵੀ ਜੀਵ ਨੇ ਹਜ਼ੂਰ ਕਹਿੰਦੇ ਨੇ ਕਾਹੇ ਰੇ ਮਨ ਚਿੱਤ ਵਹਿ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤੇ ਉਪਾਏ ਤਾਂ ਕਾ ਰਿਜਕ ਆਗਿਆ ਕਰ ਧਰਿਆ। ਵੀ ਵਾਹਿਗੁਰੂ ਨੇ ਜਿਹੜੇ ਪਹਾੜਾਂ ਵਿੱਚ ਪੱਥਰ ਨੇ ਉਹਨਾਂ ਵਿੱਚ ਵੀ ਜੀਵ ਪੈਦਾ ਕੀਤੇ ਹੋਏ ਨੇ, ਉਹਨਾਂ ਨੂੰ ਵੀ ਰਿਜਕ ਉਹ ਦਿੰਦਾ ਹੈ। ਕਿੰਨਾ ਉਹ ਸਮਰੱਥ ਦਾਤਾ ਹੈ ਜਿੱਥੇ ਨਾ ਹਵਾ ਜਾਣ ਲਈ ਰਸਤਾ ਹੈ, ਪਾਣੀ ਜਾਣ ਦੀ ਜਿੱਥੇ ਕੋਈ ਤੁੱਕ ਨਹੀਂ ਬਣਦੀ, ਉੱਥੇ ਵੀ ਵਾਹਿਗੁਰੂ ਰਿਜਕ ਦੇ ਰਿਹਾ ਹੈ। ਇਸੇ ਲਈ ਹਜ਼ੂਰ ਕਹਿੰਦੇ ਭਾਈ ਇਸ ਗੱਲ 'ਤੇ ਵਿਸ਼ਵਾਸ ਕਰੋ, ਸਭਨਾ ਜੀਆਂ ਕਾ ਇੱਕ ਦਾਤਾ, ਸਾਰੇ ਜੀਵਾਂ ਦਾ ਦਾਤਾ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸੋ ਮੈਂ ਵਿਸਰਨਾ ਜਾਈ, ਉਹ ਮੈਨੂੰ ਕਦੇ ਵੀ ਭੁੱਲ ਨਾ ਜਾਵੇ, ਬਸ ਆਹ ਸਿੱਖਿਆ ਮੈਨੂੰ ਸਮਝਾ ਦੇ। ਪਰ ਇੱਥੇ ਆ ਕੇ ਗਿਆਨੀ ਹਰਬੰਸ ਸਿੰਘ ਜੀ ਨੇ ਥੋੜ੍ਹਾ ਜਿਹਾ ਇਹਨਾਂ ਪੰਕਤੀਆਂ ਦਾ ਅਰਥ ਇੱਕ ਵੱਖਰੇ ਤਰੀਕੇ ਦੇ ਨਾਲ ਵੀ ਕੀਤਾ ਹੈ। ਬਈ ਗੁਰੂ ਮਹਾਰਾਜ ਅਕਾਲ ਪੁਰਖ ਨੂੰ ਆਪਣਾ ਗੁਰੂ ਕਹਿ ਕੇ ਬੇਨਤੀ ਕਰਦੇ ਨੇ, ਹੇ ਗੁਰੂ ਅਕਾਲ ਪੁਰਖ ਤੂੰ ਸਾਨੂੰ ਇਹ ਸਿੱਖਿਆ ਬੁਝਾ ਦੇ। ਸਭਨਾ ਜੀਆਂ ਕਾ ਇੱਕ ਦਾਤਾ, ਵੀ ਸਾਰੇ ਜੀਵਾਂ ਦਾ ਦਾਤਾ ਇੱਕ ਤੂੰ ਹੈ, ਕਿਉਂਕਿ ਗੁਰੂ ਅਤੇ ਪਰਮੇਸ਼ਰ ਦੋ ਤਾਂ ਹੋ ਨਹੀਂ ਸਕਦੇ। ਵੀ ਸਾਰੇ ਜੀਵਾਂ ਦਾ ਦਾਤਾ ਇੱਕ ਤੂੰ ਹੈ, ਸੋ ਮੈਂ ਵਿਸਰਨਾ ਜਾਈ। ਉਹ ਸਿੱਖਿਆ ਹਰ ਵੇਲੇ ਤੁਹਾਡੀ ਯਾਦ ਵਿੱਚ ਜੁੜੇ ਰਹਿਣਾ, ਇਹ ਮੈਨੂੰ ਭੁੱਲ ਨਾ ਜਾਵੇ। ਇਸ ਲਈ ਕਿਰਪਾ ਕਰੋ, ਮੈਂ ਗੁਰੂ ਦੀ ਸਿੱਖਿਆ ਨੂੰ, ਆਪ ਜੀ ਦੀ ਸਿੱਖਿਆ ਨੂੰ ਹਮੇਸ਼ਾ ਲਈ ਯਾਦ ਕਰਾਂ। ਕਿਉਂਕਿ ਗੁਰੂ ਨਾਨਕ ਸਾਹਿਬ ਜੀ ਜਦੋਂ ਸੁਲਤਾਨਪੁਰ ਬੇਈ ਨਦੀ ਵਿੱਚ ਚੁੱਭੀ ਮਾਰ ਕੇ ਅਕਾਲ ਪੁਰਖ ਦੇ ਪਾਸ ਗਏ ਔਰ ਉੱਥੋਂ ਮੂਲ ਮੰਤਰ ਵਾਹਿਗੁਰੂ ਮੰਤਰ ਲੈ ਕੇ ਆਏ ਸਨ, ਹਜ਼ੂਰ ਕਹਿੰਦੇ ਸੋ ਮੈਂ ਵਿਸਰਨਾ ਜਾਈ, ਉਹ ਤੁਹਾਡੀ ਸਿੱਖਿਆ ਵਾਹਿਗੁਰੂ ਗੁਰ ਮੰਤਰ ਅਤੇ ਮੂਲ ਮੰਤਰ ਮੈਨੂੰ ਕਦੇ ਵੀ ਨਾ ਭੁੱਲੇ, ਮੈਂ ਸਵਾਸ ਸਵਾਸ ਤੁਹਾਡਾ ਸਿਮਰਨ ਕਰਾਂ, ਕਿਉਂਕਿ ਸਤਿਗੁਰੂ ਦਾ ਹੁਕਮ ਹੈ ਜੋ ਸਾਸ ਗਰਾਸ ਅਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੇ। ਜਿਹੜਾ ਸਵਾਸ ਗਰਾਸ ਵਾਹਿਗੁਰੂ ਨਾਮ ਦਾ ਸਿਮਰਨ ਕਰੇ ਉਹ ਸਿੱਖ ਮੇਰੇ ਮਨ ਨੂੰ ਪਾਉਂਦਾ ਹੈ। ਹਜ਼ੂਰ ਕਹਿੰਦੇ ਹੇ ਵਾਹਿਗੁਰੂ ਤੂੰ ਮੇਰੇ 'ਤੇ ਇਹ ਕਿਰਪਾ ਕਰ, ਸਾਰੇ ਜੀਵਾਂ ਦਾ ਦਾਤਾ ਇੱਕ ਤੂੰ ਹੈ, ਹਾਂ ਉਹ ਤੇਰੀ ਸਿੱਖਿਆ ਵਿਸਰਨਾ ਹੀ ਦਾ ਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਸਿੱਖਿਆ ਮੈਨੂੰ ਕਦੇ ਵੀ ਭੁੱਲੇ ਨਾ, ਬਸ ਇਹੀ ਮੈਂ ਤੇਰੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਪਾਵਨ ਪਵਿੱਤਰ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਹੈ, ਜਿਉਂ ਬੁਲਾਵਾ ਹੈ ਤਿਉਂ ਬੋਲਾ ਹੈ ਸਵਾਮੀ, ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ। ਆਪਾਂ ਇਸ ਸਿੱਖਿਆ ਨੂੰ ਆਪਣੇ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਗੁਰਾ ਇੱਕ ਦੇਹੇ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।